ਅਸੀਂ ਸਾਰੇ ਜਦੋਂ ਨਿੱਕੇ ਹੁੰਦੇ ਸੀਗੇ ਤਾਂ ਲੁਕ ਮਚਾਈ ਖੇਡਦੇ ਹੁੰਦੇ ਸੀ। ਹੁਣ ਸ਼ਾਇਦ ਇਹ ਨਵਾਂ ਪੋਚ ਹੈ, ਇਹ ਤਾਂ ਜਾਣਦੇ ਹੀ ਨਹੀਂ ਹੋਣੇ ਲੁਕ ਮਚਾਈ ਖੇਡੀ ਹੈ। ਲੁਕ ਮਚਾਈ ਮੁੰਡੇ ਕੁੜੀਆਂ ਇਕੱਠੇ ਹੋ ਕੇ ਨਾ ਉਹ ਕੋਈ ਕਿਸੇ ਓਲੇ ਕਿਸੇ ਭਰੋਲੀ ਚ ਵੜ ਜਾਣਾ, ਕਿਸੇ ਓਲੇ ਹੋ ਜਾਣਾ, ਕਿਸੇ ਕਿਸੇ ਪਾਸੇ ਲੁਕ ਜਾਣਾ ਤੇ ਫਿਰ ਉੱਥੋਂ ਜਿਹਦੀ ਦਾਈ ਹੋਣੀ ਉਹ ਬਾਹਰ ਆਉਣਾ ਤੇ ਉਹ ਉੱਥੋਂ ਲੁਕੇ ਹੋਏ ਨੇ ਚੀਕ ਮਾਰਨੀ। ਉਹ ਚੀਕ ਨਿਸ਼ਾਨੀ ਹੁੰਦੀ ਕਿ ਅਸੀਂ ਲੁਕ ਗਏ, ਹੁਣ ਉਹਨੂੰ ਪਾਓ। ਤੇ ਲੋਕ ਉਹ ਬੱਚੇ ਦੂਏ ਜੋ ਇੱਧਰ ਦੇਖੋ ਉੱਥੇ ਦੇਖ, ਭਰੋਲੀਆਂ ਦੇ ਪਿੱਛੇ, ਮੰਜਿਆਂ ਦੇ ਪਿੱਛੇ, ਪਾਥੀਆਂ ਦੇ ਪਿੱਛੇ ਲੱਭ 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 ਕੇ ਫਿਰਦੇ। ਜੇ ਲੱਭ ਜਾਂਦਾ ਸੀ ਕੌਣ ਸਿਧਾਈ ਦੇਵੀ। ਖੈਰ ਇਹ ਮਿਸਾਲ ਇਸ ਵਾਸਤੇ ਦਿੱਤੀ ਹੈ ਕਿ ਰੱਬ ਨੇ ਇਹ ਤਮਾਸ਼ਾ ਰਚ ਕੇ ਸਾਡੇ ਨਾਲ ਲੁਕ ਮਚਾਈ ਖੇਲ ਖੇਲ ਰਿਹਾ। ਆਪ ਸਾਡੇ ਅੰਦਰ ਹੀ ਲੁਕਿਆ ਬੈਠਾ ਹੈ ਸਾਨੂੰ ਰਚ ਕੇ, ਤੇ ਨਾਲ ਆਦਿਕ ਗੁਰਬਾਣੀ ਆ ਮਾ ਇਹ ਰੱਬ ਚੀਕਾ ਮਾਰਦਾ ਹੈ ਤੇ ਸਾਨੂੰ ਕਹਿੰਦਾ ਮੈਨੂੰ ਲੱਭੋ ਭਾਈ ਲੱਭ ਲਓ, ਤੇ ਨਾਲ ਦੱਸ ਵੀ ਦਿੱਤਾ ਹੈ ਕਿ ਮੈਂ ਤੁਹਾਡੇ ਅੰਦਰ ਹੀ ਬੈਠਾ ਲੁਕਿਆ ਹੋਇਆ ਲੱਭ ਲਓ। ਤੇ ਊਂ ਅਸੀਂ ਬੜੇ ਚਲਾਕ ਹੈ, ਬੜੇ ਹੁਸ਼ਿਆਰ ਹੈ, ਬੜੇ ਪੜ੍ਹੇ ਲਿਖੇ ਹੈ, ਮਹਾਂ ਸਾਇੰਟਿਸਟ ਬਣੇ ਹੋਏ ਹੈ, ਕਿਸੇ ਨੂੰ ਗੱਲ ਨੀ ਕਰਨ ਦੇ, ਇੰਨੇ ਚਲਾਕ ਤੇ ਇੰਨੇ ਹੁਸ਼ਿਆਰ ਹੈ, ਪਰ ਹੈਰਾਨੀ ਦੀ ਗੱਲ ਅੰਦਰ ਬੈਠੋ ਰੱਬ ਦੀ ਲੱਭਦਾ ਲਓ। ਤੁਹਾਡੀ ਸਿਆਣ ਦਾ ਤੁਹਾਡੀ ਪੜ੍ਹਾਈ ਕਿਸ ਕੰਮ ਹੈ, ਅੰਦਰ ਬੈਠਾ ਰੱਬ ਦਾ ਲੱਭਿਆ ਨੀ ਤੁਹਾਨੂੰ। ਤੇ ਬਾਣੀ ਪਾਣੀ ਤੋਂ ਇਸ ਪਾਣੀ ਤੋਂ ਪਹਿਲਾਂ ਕਿਤਨੇ ਦੀਪ ਸੰਭਰ ਗੁਰੂ ਅਵਤਾਰ ਆਏ ਹਜ਼ਾਰਾਂ ਸਾਲਾਂ ਤੋਂ, ਸਾਰਿਆਂ ਨੇ ਦੱਸਿਆ ਭਾਈ ਰੱਬ ਹੈਗਾ ਅੰਦਰ ਤੁਸੀਂ ਲੱਭ ਲਓ, ਪਰ ਕਿੰਨਿਆਂ ਕਿੰਨੀ ਲੱਭਿਆ। ਤੇਰੇ ਬਾਣੀ ਚ ਲਿਖਿਆ ਕਿ ਹਾਂ ਖੇਲ ਤਾਂ ਸਾਰੇ ਹੈ, ਲੱਭਦਾ ਕੋਈ ਹੈ ਕਦੇ ਇੱਥੇ ਬਿਰਲੇ। ਬਾਣੀ ਚ ਬਿਰਲੇ ਦੱਸਿਆ ਇਹ ਜੇ ਲੱਭਣ ਰੱਬ ਨੂੰ ਲੱਭਣ ਵਾਲੇ ਵਾਸਤੇ ਉਹ ਕਿਵੇਂ ਬਈ। ਉਹ ਫਿਰ ਜੁਗਤ ਵੀ ਦੱਸ ਦਿੱਤੀ ਹੈ, ਸਿਰਫ ਚੀਕ ਹੀ ਨੀ ਮਾਰੀ। ਉਹ ਸਵੇਰੇ ਉੱਠਦੇ ਹੈ ਸਾਡੇ ਮਹੱਲੇ ਦੇ ਉਦਾਰੇ ਤਿੰਨ ਚਾਰ ਗੁਰਦੁਆਰੇ ਹੈ, ਹਰੇਕ ਗੁਰਦੁਆਰੇ ਵਿੱਚ ਸਵੇਰੇ ਕੋਈ ਜਪਜੀ ਦਾ ਪਾਠ ਕਰਦਾ ਹੈ, ਕੋਈ ਸੁਖਮਨੀ ਦਾ ਪਾਠ ਕਰਦਾ ਹੈ, ਗੁਰਦੁਆਰਿਆਂ ਚ ਲਾਊਡ ਸਪੀਕਰ ਲੱਗੇ ਹੈ, ਰਾਮ ਰੌਲਾ ਪਿਆ, ਕਿਸੇ ਨੂੰ ਕੁਝ ਨਹੀਂ ਸੁਣਦਾ। ਚਾਰ ਗੁਰਦੁਆਰੇ ਸਵੇਰੇ ਰਾਮ ਰੌਲਾ ਉੱਥੇ ਪਿਆ ਹੁੰਦਾ, ਉੱਥੇ ਕੀ ਸਾਰੇ ਇੱਥੇ ਹਾਲਤ ਹੈ, ਇੱਥੇ ਵੀ ਹੈ, ਅੱਛਾ ਸਭ ਜਗ੍ਹਾ। ਉੱਥੇ ਇੰਨਾ ਕੁਛ ਬਾਣੀ ਨੇ ਦੱਸਿਆ ਹੈ, ਜੁਗਤ ਦੱਸੀ ਹੈ ਵੀ ਮੈਨੂੰ ਕਿਵੇਂ ਲੱਭਣਾ, ਐਨ ਕੰਕਰੀਟ ਸਾਫ ਲਫ਼ਜ਼ਾਂ ਦੇ ਵਿੱਚ ਦੱਸਿਆ ਭਾਈ ਮੈਨੂੰ ਲੱਭ ਲਓ। ਪਰ ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਇਹੀ ਸਮਝਦੇ ਰੱਬ ਨੂੰ ਲੱਭਣ ਦਾ ਕੀ ਸੋਇਆ, ਕਿਉਂਕਿ ਅਸੀਂ ਰੱਬ ਨੂੰ ਉਹਦੀ ਹਸਤੀ ਨੂੰ ਪਹਿਚਾਣਿਆ ਹੀ ਨੀ, ਜਾਣਿਆ ਹੀ ਨੀ, ਕਿਉਂਕਿ ਅਸੀਂ ਕਿਵੇਂ ਜਾਣੀਏ ਬਈ। ਸਾਡੇ ਗਿਆਨੀ ਗਿਆਨੀ, ਸਾਡੇ ਧਰਮੀ ਲੋਕ, ਸਾਡੇ ਧਾਰਮਿਕ ਆਗੂ, ਉਹਨਾਂ ਨੂੰ ਨੀ ਰੱਬ ਲੱਭਿਆ ਤੇ ਉਹ ਗਾਹਾਂ ਸਾਨੂੰ ਕੀ ਦੱਸਦੇ ਆ ਕਿਵੇਂ ਕਿਵੇਂ ਰੱਬ ਲੱਭੇ, ਕਿਵੇਂ ਦੱਸ ਸਕਦੇ ਜਦੋਂ ਉਹਨਾਂ ਨੂੰ ਨੀ ਲੱਭਿਆ। ਇਸ ਕਰਕੇ ਆਪ ਧਰਮ ਭੁਲੇਖੇ ਸਾਡੇ ਧਾਰਮਿਕ ਭੁਲੇਖਿਆਂ ਚ ਪਏ ਤੇ ਸਾਨੂੰ ਵੀ ਭੁਲੇਖਿਆਂ ਚ ਪਾ ਛੱਡਦੇ ਆ। ਅਸੀਂ ਰੱਬ ਨੂੰ ਕੀ ਸਮਝਿਆ, ਕਿਸੇ ਨੇ ਸਿੰਗਲਾ ਤੇ ਰੱਬ ਨੂੰ, ਕਿਸੇ ਨੇ ਇੱਥੇ ਜੱਟਾਂ ਚੋਂ ਪਾਣੀ ਕੱਢ ਦਿੱਤਾ, ਕਿਸੇ ਨੇ ਚਾਰ ਸਿਰ ਲਾ ਤੇ, ਕਿਸੇ ਦੋ ਸਿਰ ਲਾ ਤੇ, ਕਿਸੇ ਦਸ ਸਿਰ ਲਾ ਤੇ, ਕਿਸੇ ਨੂੰ ਬਾਹਾਂ ਦੋ ਚਾਰ ਬਣਾ ਤੀਆਂ, ਦੋ ਚਾਰ ਪੈਰ ਬਣਾ ਤੇ, ਕਿਸੇ ਐਡੇ ਐਡੇ ਦੰਦ ਕੱਟ ਕੇ ਡਰਾਉਣੀ ਸ਼ਕਲ ਬਣਾ ਤੀ। ਇੰਨਾ ਕਹਾ ਰੱਬ ਆਹ ਜਾ ਰੱਬ ਹੈ ਤੇ ਰੱਬ ਦੀ ਇੰਨੀ ਸ਼ਕਲਾਂ ਹੋਣਗੀਆਂ ਨਾ ਭਾਈ, ਰੱਬ ਤਾਂ ਇੱਕੋ ਸ਼ਕਲ ਹੈ, ਇੰਨੀਆਂ ਆਪ ਘੜੀਆਂ ਹੋਈਆਂ ਸੀ, ਮਾਨ ਮਨੋ ਕਲਪਤ ਘੜੀਆਂ ਹੋਈਆਂ ਸ਼ਕਲਾਂ ਬਣਾ ਕੇ ਉਸੇ ਨੂੰ ਪੂਜਦੇ ਹਾਂ। ਪੂਜਦੇ ਕਾਹਨੂੰ ਹੈ, ਪੂਜਣਾ ਹੋਰ ਚੀਜ਼ ਹੈ। ਹਾਂ ਕੁੜੀ ਮੁੰਡੇ ਦਾ ਵਿਆਹ ਹੋ ਗਿਆ, ਉਹ ਦਿਨ ਕੱਟੀ ਕਰਦੇ ਘਰ ਪਿਆ ਡੋਲ ਵਜਾਉਣੇ, ਪੁੱਜਣਾ ਤਾਂ ਹੋਰ ਹੈ। ਇਹ ਮਤਲਬ ਕੀ ਹੈ? ਮਤਲਬ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ? ਮਤਲਬ ਹੈ ਇਹ ਗੁਆਚਿਆ ਹੋਇਆ ਜੀਵ 84 ਲੱਖ ਜੂਨਾਂ, ਇਹਨਾਂ ਨੂੰ ਕਿਸੇ ਮਤਲਬ ਦੀ ਲੋੜ ਨਹੀਂ ਹੈ। ਧਿਆਨ ਕਰੋ, ਇਹ ਸਹਿਜ ਸੁਭਾਅ ਆਪਣੇ ਰੱਬ ਵੱਲ ਤੁਰੇ ਜਾਂਦੇ ਹੈ। ਕਿਉਂ? ਕਿਉਂ ਹੁਕਮ ਵਿੱਚ ਰਹਿੰਦੇ ਹੈ। ਉਹ ਕਿਉਂ ਹੁਕਮ ਰਹਿੰਦੇ, ਅਸੀਂ ਕਿਉਂ ਨਹੀਂ ਰਹਿ ਸਕਦੇ? ਇਸ ਵਾਸਤੇ ਕਿ ਉਹਨਾਂ ਨੂੰ ਇੰਨੀ ਕੁ ਅਕਲ ਦਿੱਤੀ ਹੈ ਰੱਬ ਨੇ, ਦਿਮਾਗ ਇੰਨਾ ਕੁ, ਜਿਹਦੇ ਨਾਲ ਉਹ ਹੁਕਮ ਦੇ ਵਿੱਚ ਰਹਿ ਸਕਦੇ ਆ। ਇਹ ਦੂਜਾ ਨਹੀਂ, ਸਾਡੇ ਤਾਂ ਜੰਮਦਿਆਂ ਹੀ ਮਾਂ ਬਾਪ ਦੇ ਸਿੰਘ ਤੋੜਨ ਜਾਂਦੇ ਬੱਚੇ ਜਾਂਦੇ, ਇਉਂ ਨੀ ਇਉਂ ਹੈ, ਇਉਂ ਨੀ ਇਉਂ ਹੈ। ਤੇ ਜੋ ਥੋੜਾ ਜਿਹਾ ਬੱਚਾ ਤਕੜਾ ਹੁੰਦਾ ਤੇ ਉਹ ਕਹਿੰਦਾ ਉਹ ਕਿਉਂ ਕਿਆ ਕੈਸੇ, ਇਹ ਸਵਾਲ ਕਰਦਾ ਹੈ। ਦੱਸਣ ਵਾਲਾ ਕੋਈ ਵੀ ਨਹੀਂ ਹੈ, ਮਾਂ ਬਾਪ ਵੀ ਨਹੀਂ ਦੱਸ ਸਕਦੇ ਉਹਨੂੰ। ਤੇ ਜੇ ਉਹ ਰੱਬ ਦੀ ਬਾਬਤ ਪੁੱਛਦਾ ਤਾਂ ਵੀ ਮਾਂ ਬਾਪ ਜਵਾਬ ਨਹੀਂ ਦਿੰਦੇ। ਜੇ ਇਹ ਕਿਸੇ ਧਾਰਮਿਕ ਆਗੂ ਕੋਲ ਜਾਂਦਾ ਉਹਨੂੰ ਹੋਰ ਹੀ ਪਾਸੇ ਉਹ ਜੋ ਪਾ ਦਿੰਦੇ ਹੈ। ਹਾਂਜੀ, ਅਸੀਂ ਰੱਬ ਨੂੰ ਨਹੀਂ ਮੰਗਦੇ। ਕਿਸਨੇ ਠੀਕ ਕਿਹਾ, ਵੀ ਡੋਂਟ ਨੀਡ ਗੋਡ, ਸਾਨੂੰ ਰੱਬ ਦੀ ਲੋੜ ਨਹੀਂ, ਸਾਨੂੰ ਕੀ ਲੋੜ ਹੈ? ਘਰ ਇਹਦੇ ਚ ਹਉਮੈ ਆਈ ਨਾ, ਜਿੱਥੇ ਹਉ ਆ ਗਿਆ ਉੱਥੇ ਮੈਂ ਆ ਗਈ, ਤੇ ਉੱਥੇ ਮੇਰੀ ਆ ਗਈ, ਮੇਰੀ ਨਸਬਤ ਗਲਤੀ ਆ ਗਈ। ਖੁਦ ਅਸੀਂ ਕੀ ਹੈ? ਰੱਬ ਨੂੰ ਬਣਾਇਆ ਹੋਇਆ, ਇੱਥੇ ਕਿਰਦਾਰ ਬਣਾ ਲਿਆ ਹੈਗਾ, ਸ਼ਾਪਕੀਪਰ ਦੁਕਾਨਦਾਰ ਬਣਾਇਆ, ਵੀ ਮੈਂ ਤੇਰੇ ਇੰਨੇ ਪਾਠ ਕਰੂੰਗਾ, ਮੇਰਾ ਮੁੰਡਾ ਵਿਆਹ ਦੇ, ਮੇਰੇ ਘਰ ਮੁੰਡਾ ਹੋ ਜਾਵੇ, ਮੈਨੂੰ ਨੌਕਰੀ ਮਿਲ ਜਾਵੇ, ਮੈਂ ਇੰਨੇ ਪਾਠ ਕਰਦੇ ਜੀ, ਮੈਂ ਤਾਂ ਜੀ ਇੰਨੇ ਸਾਲ ਹੋ ਗਏ, ਦੋ ਸੱਸ ਪੁੱਜੇ ਪਾਠ ਕਰਦੀ ਹੈ। ਕਿਉਂ ਕਿਉਂ ਕਰਦੀ ਬਈ? ਕਹਿੰਦੀ ਹਾਂ ਸਾਡੇ ਮੈਂ ਪੋਤਰਾ ਨਹੀਂ ਹੁੰਦਾ। ਤੇ ਹੁਣ ਮੈਨੂੰ ਚਿੱਠੀਆਂ ਆਉਂਦੀਆਂ, ਸਾ ਜਿੰਨੀਆਂ ਚਿੱਠੀਆਂ ਆਉਂਦੀਆਂ, ਮੋਸਟ ਆਫ ਦੈਮ ਉਹ ਗਰਜ ਵਾਲੇ, ਕਿਉਂਕਿ ਸੀ ਮੈਂ ਜੋ ਹੋਈ, ਜਿੱਥੇ ਮੈਂ ਉੱਥੇ ਗਰਜ ਹੈ, ਜਿੱਥੇ ਗਰਜ ਹੈ ਉੱਥੇ ਤਾਂ ਆਪਣੀ ਗਰਜ ਪੂਰਤੀ ਲਈ ਇੱਕ ਦੁਕਾਨ ਲੈ ਵੀ, ਅਸੀਂ ਦੁਕਾਨਦਾਰ ਨੂੰ ਪੈਸੇ ਦਿੰਦੇ ਹਾਂ ਤੇ ਉਹ ਸੌਦਾ ਲੈ ਲੈਂਦੇ ਹਾਂ, ਤੇ ਰੱਬ ਨੂੰ ਦੁਕਾਨਦਾਰ ਬਣਾਇਆ ਹੋਇਆ, ਮੈਂ ਇੰਨੇ ਪਾਠ ਕਰਦੀ, ਮੈਂ ਇੰਨਾ ਨਹਾਉਂਦੀ। ਜੋ ਵੀ ਧਰਮ ਹੈ, ਧਰਮ ਨੂੰ ਅਸੀਂ ਗਲਤ ਪਾਸੇ, ਸਾਡਾ ਕੀ ਕਸੂਰ ਹੈ ਲੋਕਾਂ ਦਾ? ਲੋਕਾਂ ਤੋਂ ਪਤਾ ਹੀ ਨਹੀਂ, ਇੱਕ ਕਸੂਰ ਸਾਡੇ ਧਾਰਮਿਕ ਆਗੂਆਂ ਦਾ ਹੈ, ਤੇ ਸਾਨੂੰ ਭਰਮ ਭੁਲੇਖੇ ਵਿੱਚ ਪਾਈ ਫਿਰਦੇ ਹੈ। ਤੇ ਅਸੀਂ ਹਾਂਜੀ ਮੈਨੂੰ ਜੀ ਮੇਰਾ ਮੁੰਡਾ ਵਿਗੜਿਆ ਹੋਇਆ, ਉਹ ਸ਼ਰਾਬ ਪੀਂਦਾ, ਮੇਰੀ ਕੁੜੀ ਵਿਗੜੀ ਹੋਈ ਹੈ, ਮੇਰਾ ਆਦਮੀ ਵਿਗੜਿਆ ਹੋਇਆ, ਮੇਰੇ ਮੁਕੱਦਮੇ ਚੱਲ ਰਹੇ ਹੈ ਜੀ, ਕੋਈ ਇੱਥੋਂ ਮੇਰੇ ਮਨ ਨਹੀਂ ਟਿਕਦਾ, ਬਸ ਅਹੀਆਂ ਚਿੱਠੀਆਂ ਆਉਂਦੀਆਂ, ਮੇਰਾ ਮਨ ਨਹੀਂ ਟਿਕਦਾ, ਮੇਰੇ ਸਿਮਰ ਨਹੀਂ ਹੁੰਦਾ, ਮੈਂ ਕੋਈ ਇੱਥੋਂ ਮੰਤਰ ਪੜ ਦਿਓ, ਇਹਨੇ ਮੰਤਰ ਇੱਥੋਂ ਪੜ ਦਿਓ ਤਾਂ ਕਿ ਮੈਂ ਮਨ ਵੀ ਲੱਗੇ। ਉਹ ਬਾਈ ਮਨ ਤਾਂ ਤੇਰਾ ਹੈ, ਮੇਰਾ ਥੋੜ੍ਹਾ ਹੀ ਹੈ, ਤੇਰਾ ਮਨ ਮੈਂ ਕਿਵੇਂ ਲੈ ਇੱਥੋਂ ਬੈਠਾ, ਤੇ ਮੇਰੇ ਕੋਲ ਹੈ ਜੇ ਕੰਮ ਕਰਾਉਂਦੇ ਹੈ, ਚਿੱਠੀਆਂ ਆਉਂਦੀਆਂ, ਹੁਣ ਮੈਂ ਕੀ ਜਵਾਬ ਦਿਆਂ? ਮੈਂ ਉਹਨਾਂ ਨੂੰ ਕਹਿ, ਅਸੀਂ ਕਹਿ ਤੂੰ ਸਾਰਾ ਜ਼ੋਰ ਲਾ ਲਿਆ, ਤੇਰਾ ਮੁੰਡਾ ਟੁੱਟ ਨਹੀਂ ਆਇਆ, ਤੂੰ ਸਾਰੇ ਜਗ੍ਹਾ ਜਗ੍ਹਾ ਭੱਟ ਕੇ ਬਥੇਰਾ ਕੁਛ ਪੂਜ ਲਿਆ, ਬਥੇਰਿਆਂ ਨੂੰ ਪੂਜ ਲਿਆ, ਤੇਰਾ ਮੁੰਡਾ ਨਹੀਂ ਹੋਇਆ, ਤੇ ਹੁਣ ਤੂੰ ਹੁਣ ਛੱਡ ਦੇ, ਹੁਣ ਮੈਂ ਮੇਰੀ ਛੱਡ ਦੇ, ਮੈਂ ਸਾਰਿਆਂ ਵਾਸਤੇ ਇਹੀ ਜਵਾਬ ਹੈ। ਇੱਥੇ ਕਈ ਬੈਠੀਆਂ ਆਉਣੀਆਂ ਜਿਹਨਾਂ ਨੇ ਮੈਨੂੰ ਚਿੱਠੀਆਂ ਲਿਖੀਆਂ, ਤੇ ਫਿਰ ਕੀ ਕਰਨਾ ਵੇ? ਕੀ ਕਰਨਾ? ਆਪਣਾ ਸਾਰਨ ਜ਼ੋਰ ਲਾ ਲਿਆ, ਤੇਰੇ ਜਿਹੜੇ ਰੱਬ ਬਣਾਏ ਹੋਏ ਮਨੋਕਲਪਤ ਉਹਨਾਂ ਨੂੰ ਪੂਜ ਪੂਜ ਕੇ ਉਹਨਾਂ ਨੂੰ ਤੂੰ ਵੀ ਜ਼ੋਰ ਬਥੇਰੇ ਨਾਕਰਾ ਕਰਨ ਲਏ, ਤੇ ਹੁਣ ਫਿਰ ਕੀ? ਹੁਣ ਉਹ ਮੰਗਦੇ ਕੋਈ ਵਸੀਲਾ ਮੰਗਦੇ ਹੈ ਕਿ ਸਾਨੂੰ ਮੁੰਡਾ ਹੋ ਜਾਏ ਘਰ, ਗਰਜਨ, ਤੇ ਫਿਰ ਮੈਂ ਉਹਨੂੰ ਕਿਹਾ ਵੀ ਤੂੰ ਹੈ, ਤੈਨੂੰ ਮੁਕੱਦਮਾ ਪਿਆ ਹੈ, ਤੈਨੂੰ ਫਲਾਨਾ ਪਿਆ ਹੈ, ਇਹ ਹੈ ਉਹ ਹੈ, ਮੈਂ ਕਿ ਤੇਰੇ ਮੁੰਡਾ ਸ਼ਰਾਬ ਬਹੁਤਾ ਪੀਂਦਾ, ਤੇ ਮੈਂ ਕੀ ਕਰਾਂ? ਮੈਂ ਕਿਹਾ ਤੂੰ ਹਟਾ ਲਿਆ ਸਾਰਾ ਜ਼ੋਰ, ਲਾ ਲਿਆ ਸਾਰਾ ਜ਼ੋਰ ਲਾ ਲਿਆ, ਤੇ ਹੁਣ ਮੈਂ ਫਿਰ ਤੁਹਾਡੇ ਪਾਸ ਅਰਜ ਕਰਦੀ ਹਾਂ ਕਿ ਮੇਰਾ ਕੋਈ ਇਲਾਜ ਕਰੋ, ਇਹ ਮੁੰਡੇ ਦਾ ਇਲਾਜ ਕਰੋ, ਇੱਥੋਂ ਜਾਦੂ ਬਣ ਦਿਓ ਤਾਂ ਕਿ ਮੁੰਡਾ ਸ਼ਰਾਬ ਪੀਓ ਹਟ ਜਾਵੇ। ਉਹ ਭਾਈ ਇਉਂ ਥੋੜ੍ਹਾ, ਮੇਰੇ ਤੋਂ ਜਾਦੂ ਮੈਂ ਕਿਹਾ ਜਾਦੂਗਰ ਥੋੜ੍ਹੀ ਹੈ, ਮੈਂ ਤੇਰੇ ਮੁੰਡੇ ਨੂੰ ਇੱਥੇ ਬੈਠੋ ਬੈਠਾ ਹਟਾ ਦੇ, ਤੇ ਮੈਂ ਕਿਹਾ ਅੱਛਾ ਤੂੰ ਸਾਰਾ ਜ਼ੋਰ ਲਾ ਲਿਆ। ਹਾਂਜੀ ਮੈਂ ਤਾਂ ਸਾਰਾ ਜ਼ੋਰ ਲਾ ਲਿਆ, ਤੇ ਤੇਰੇ ਜਿਹੜੇ ਧਾਰਮਿਕ ਆਗੂ ਹੈ ਉਹਨਾਂ ਨੇ ਵੀ ਜ਼ੋਰ ਲਾ ਲਿਆ, ਪਾਠ ਪੂਠ ਖੰਡ ਪਾਠ ਤੇ ਸਾਰੇ ਪਾਠ ਵੀ ਕਰ ਲਿਆ, ਬਥੇਰੇ ਸਭ ਕੁਛ ਕਰ ਲਿਆ ਜੀ। ਤੇ ਫਿਰ ਹੁਣ ਕੀ ਰਹਿ ਗਿਆ ਵੀ ਇੱਕ ਸਭ ਤੋਂ ਵੱਡੀ ਹਸਤੀ ਹੈ, ਉਹ ਹੈ ਨਾਨਕ ਦੀ, ਗੁਰੂ ਨਾਨਕ ਦੀ। ਨਿੱਕੀ ਨਿੱਕੀ ਹਸਤੀਆਂ ਨੂੰ ਤੂੰ ਮਨ ਪੂਜ ਕਦੇ ਆਓ, ਪ੍ਰਭੂ ਜਾ ਪੂਜ ਕਦੇ ਆਓ, ਸੰਤ ਕੋ ਭਟ ਕੇ ਜਾ ਕਦੇ ਆਓ, ਸਾਰੀ ਦੁਨੀਆਂ ਇਹੋ ਕਿਸੇ ਸੰਤਾਂ ਕੋ ਕਦੇ ਕਿਸੇ ਕੋ ਕਿਸੇ ਕੋ ਟੱਲੇ ਲੈਂਦੇ ਫਿਰਦੀ ਹੈ, ਪਰ ਇੱਕ ਨੂੰ ਕੋਈ ਨੀ, ਇੱਕ ਦੇ ਚਰਨਾਂ ਚ ਕੋਈ ਨੀ। ਉਹ ਚਰਨਾਂ ਤਾਂ ਇੱਥੇ ਮੱਥਾ ਤਾਂ ਟੇਕਦੇ ਹੈ, ਇਹਨੂੰ ਤਾਂ ਨੀ ਨਾ ਮੰਨਦੇ, ਇਹ ਤਾਂ ਕਹਿੰਦਾ ਇੱਕ ਹੈਗਾ ਬਈ ਅੰਦਰ ਬੈਠਾ ਉਹਨੂੰ ਪੂਜੋ, ਉਹਨੂੰ ਪੂਜੇ ਜਿਹੜਾ ਤੇਰੇ ਅੰਦਰ ਬੈਠਾ ਹੈ। ਕਿਸੇ ਨੂੰ ਸਿਫਾਰਿਸ਼ ਦੀ ਵੀ ਲੋੜ ਨੀ ਹੈ ਭਾਈ, ਕਿਸੇ ਨੂੰ ਕਹਿਣ ਦੀ ਵੀ ਲੋੜ ਨੀ ਹੈ। ਤੇ ਫਿਰ ਹਾਂਜੀ ਮੇਰਾ ਜਵਾਬ ਸਾਰਿਆਂ ਸੁਣ ਲਓ, ਮੈਨੂੰ ਨਾ ਪਿੱਛੇ ਮੇਰੀ ਮੈਨੂੰ ਖੇਚਲ ਨਾ ਦਿਆ ਕਰੋ, ਉੱਥੇ ਜਾ ਕੇ ਵੀ ਕਹਿ ਦਿਓ ਉਹਨਾਂ ਨੂੰ ਦੂਰ ਬੈਠਿਆਂ ਨੂੰ, ਬੜੀਆਂ ਚਿੱਠੀਆਂ ਇਹੀ ਆਉਂਦੀਆਂ ਗਰਜ ਵਾਲੀਆਂ, ਮੈਨੂੰ ਦੀ ਦਾਤ ਬਖਸ਼ੋ, ਮੈਂ ਜੇਬ ਚ ਪਾਈਏ ਮੈਂ ਖਰਾਬ। ਇਹ ਤੂੰ ਮਿਹਨਤ ਕਰ, ਤੂੰ ਮਿਹਨਤ ਕਰ, ਅਰਦਾਸ ਕਰ, ਗੁਰੂ ਨਾਨਕ ਬਖਸ਼ੇਗਾ। ਤੇ ਫਿਰ ਹੁਣ ਕੀ ਹੈ, ਚਲੋ ਆਪਾਂ ਦੇਖੋ, ਮੈਂ ਮੇਰੇ ਤੇ ਵਕਤ ਪਿਆ, ਮੈਂ ਆਪਣਾ ਸਾਰੀ ਅਕਲ ਲਾ ਕੇ ਉਕਤੀਆਂ ਚੁਕਤੀਆਂ ਬਥੇਰੀਆਂ ਕੀਤੀਆਂ, ਪਰ ਨਹੀਂ ਉਹ ਕੰਮ ਸੁਧ ਆਇਆ। ਫਿਰ ਕਿਹਾ ਫਿਰ ਮੇਰਾ ਬਈ ਮੇਰਾ ਪਤਿਓ ਮੇਰੇ ਪੁੱਤ ਦਾ ਸਹੁਰੇ ਦਾ ਗ੍ਰਹਾਂ ਖਨੀ ਕੌਣ ਹੈ, ਤੇ ਉਹ ਮਿਨਿਸਟਰ ਹੈ, ਉਹ ਡਿਪਟੀ ਕਮਿਸ਼ਨਰ ਹੈ, ਅਸੀਂ ਉਹਦੇ ਕੋਲ ਪਹੁੰਚਣ, ਦਿਮਾਗ ਚ ਆ ਜਾਂਦਾ ਡਿਪਲਾਮਾ ਸਾਡੀ ਪਹੁੰਚ ਹੈ, ਪਹੁੰਚ ਹੈਗੀ। ਫਿਰ ਉਹਨੂੰ ਜਾਂਦੇ ਉਹਨੂੰ ਵੀ ਉਹ ਵੀ ਜਦੋਂ ਉੱਥੇ ਵੀ ਨਹੀਂ ਹੁੰਦਾ, ਫਿਰ ਨਿਰਾਸ਼ ਹੋ ਗਈ ਚਾਰ ਫਿਰ ਜਦੋਂ ਨਿਰਾਸ਼ ਹੋ ਜਾਂਦੇ ਹੈ ਨਾ, ਫਿਰ ਮੈਨੂੰ ਜੀਤ ਦਿੰਦੇ। ਬਈ ਹੁਣ ਮੈਂ ਕੀ ਕਰਾਂ, ਜਦੋਂ ਇੰਨੀ ਜਗ੍ਹਾ ਤੁਸੀਂ ਅੱਗੇ ਠੋਕਰਾਂ ਖਾਧੀਆਂ ਜੇ ਤੁਹਾਡਾ ਕੁਛ ਨੀ ਬਣਿਆ, ਤੇ ਮੈਂ ਕੀ ਕਰ ਸਕਦਾ। ਮੈਂ ਤਾਂ ਇੱਕੋ ਗੱਲ ਦੱਸਦਾ ਜਿਹੜੀ ਮੈਂ ਬਾਣੀ ਚੋਂ ਸਿੱਖੀ ਹੈ, ਜਿਹੜੇ ਗੁਰੂ ਕੋਲੋਂ ਸਿੱਖੀ ਹੈ। ਕੀ ਹੈ ਇਹ ਸਾਰੇ ਦੁੱਖ, ਇਹ ਸਾਰੇ ਦੁੱਖ ਤਦੇ ਜਾ ਵਿਸਰ ਜਾਏ, ਸੁਖ ਤੁਰਾ ਵਿੱਚ ਇੱਥੇ ਆਏ। ਮੈਂ ਆ ਮੇਰਾ ਨੁਸਖਾ ਨੀ ਹੈ, ਤਾਂ ਗੁਰੂ ਬਾਬੇ ਨੇ ਉਹ ਸੁਖ ਪ੍ਰਭ ਚਿੱਤ ਆਏ, ਚਿੱਤ ਵਿੱਚ ਤਾਂ ਦਿਨ ਰਾਤ ਸਿਮਨ ਕਰਦੇ ਹਾਂ, ਮੈਂ ਤੇ ਮੇਰੀ ਦਾ ਮੇਰੇ ਪੁੱਤ ਮੇਰਾ ਘਰ ਮੇਰੀ ਹੈ, ਕੱਪੜੇ ਮੇਰੇ ਫਲਾਨਾ ਮੇਰੀ ਹੋਮ, ਇਹ ਸਿਮਨ ਦਾ ਉਹਦਾ ਕਰਦੇ ਹਾਂ ਤੇ ਰੱਬ ਕਹਿੰਦੇ ਜੀ ਨਹੀਂ ਮੈਂ ਗੁਰੂ ਨਾਨਕ ਦੇਵ ਜੀ ਘਰ ਬਥੇਰਾ ਨਟਰਗੜਾ ਲੈ, ਮੈਂ ਹੁਣ ਫਲਾਨੇ ਕੋਲ ਜਾਂਦੀ ਹਾਂ, ਫਿਰ ਫਲਾਨੇ ਕੋਲ ਜਾਂਦੀ ਹੈ, ਕੋਈ ਕਿਸੇ ਕੋਲ ਭੱਜਿਆ ਫਿਰਦਾ ਕਿਸੇ ਕੋਲ ਭਾਈ ਨਹੀਂ, ਇਸ ਤਰ੍ਹਾਂ ਨਹੀਂ, ਇਹ ਤਾਂ ਸਰੰਦਰ ਕੰਪਲੀਟ ਸਰੰਦਰ ਬਸ ਕਿਵੇਂ ਤਰਾਹ ਤਰਾਹ ਆਹ ਹਾ ਯੁੱਗ ਦੱਸਦੀ ਹੈ ਤਰਾਹ ਤਰਾਹ ਕਰ ਛੱਲੀ ਆਇਓ ਤਰਾਹ ਤਰਾਹ ਬਈ ਬਸ ਹੋ ਗਿਆ ਹੱਥ ਹੈਂਡਸ ਅਪ ਆਪਣੀ ਮੈਂ ਤੋਂ ਇਸ ਦੁਨੀਆਂ ਦੀ ਮੈਂ ਤੋਂ ਦੁਨੀਆਂ ਦੇ ਆਖਰੇ ਤੋਂ ਇੱਕ ਆਖਰ ਮਨ ਰੱਖ ਇੱਕ ਆਸ ਤੇ ਆ ਜਾਏਗਾ ਤੇ ਫਿਰ ਦੇਖੋ ਤੁਹਾਨੂੰ ਕਹਿਣ ਦੀ ਵੀ ਲੋੜ ਨੀ, ਮੈਨੂੰ ਮੁੰਡੇ ਦੇ ਇੱਕ ਮੰਗਦੀ ਨੂੰ ਸੱਤ ਦੇ ਦਿੰਦਾ ਤੇ ਫਿਰ ਉਹ ਇੱਕ ਦਾ ਆਸਰਾ ਲਓ ਮਨ ਰੇ ਗਹੋ ਗਹੋ ਹਰ ਨਾਮ ਕਾ ਓਲਾ ਬਈ ਇੱਕ ਦਾ ਆਸਰਾ ਲਓ ਪਰ ਇਹ ਕਿੱਡਾ ਸਰਲ ਹੈ ਕਿੱਡਾ ਸੌਖਾ ਤਰੀਕਾ ਬਾਬੇ ਨੇ ਦੱਸਿਆ ਦੁੱਖ ਤਦੇ ਜਾਂ ਵੀ ਸਰ ਜਾਏ ਤੂੰ ਦੁਖੀ ਇਸੇ ਕਰਕੇ ਹੈ ਕਿ ਤੂੰ ਰੱਬ ਨੂੰ ਵਿਸ਼ਵਾਸ ਸਾਰਿਆ ਹੋਇਆ ਤੇ ਹੁਣ ਉਦੋਂ ਉਲਟ ਕਰ ਲਾ ਸੁਖ ਪ੍ਰਭ ਚਿੱਤ ਹੈ ਤੇ ਉਹ ਫਿਰ ਇਹ ਕਹਿੰਦੇ ਜੀ ਹਾਂ ਮੈਂ ਬਥੇਰੇ ਸੁਖਮਨੀ ਦਾ ਪਾਠ ਕਰਦੀ ਜੀ ਮਹਾਰਾਜ ਦਾ ਕਰ ਪ੍ਰਸਾਦ ਮੈਂ ਰੋਜ਼ ਇੰਨੇ ਸਫ਼ੇ ਪਾਠ ਕਰਦੀ ਹਾਂ ਜੀ ਮੈਂ ਖੰਡ ਪਾਠ ਹੁੰਦੀ ਹਾਂ ਜੀ ਮੈਂ ਸੁਖਮਨੀ ਸਾਹਿਬ ਦੀ ਮਿਸ਼ਨ ਕਰੀ ਹੈ ਉਹਦੇ ਦਾ ਵੀ ਮੈਂਬਰ ਹੈ ਅਤੇ ਫਲਾਨਾ ਹੈ ਅੱਛਾ ਬਈ ਤੂੰ ਇੰਨਾ ਇੰਨਾ ਕੁਛ ਤੈਨੂੰ ਮਾਣ ਹੈ ਵੀ ਮੈਂ ਸੁਸਾਈਡ ਪਾਸ ਕਰਦੀ ਮੈਂ ਕਰਮਾ ਰਾਜ ਪ੍ਰਕਾਸ਼ ਕੀਤਾ ਇਸ ਮਾਣ ਹੈ ਤੇਰੇ ਪੱਲੇ ਨੀ ਕੁਛ ਪੈਣ ਦਿੱਤਾ ਮਾਣ ਹੈ ਤੂੰ ਕਹਿ ਪਾਠ ਕਰਨਾ ਹੈ ਸਭ ਕੁਛ ਕਰਨਾ ਹੈ ਨਿਮਰਤਾ ਜਾ ਕੇ ਵੀ ਆ ਮੰਗਤਾ ਬਣ ਕੇ ਇੱਥੇ ਆਓ ਤੇ ਹੋਰ ਆਸਰੇ ਛੱਡ ਕੇ ਯਾਦ ਰੱਖੋ ਹੋਰ ਆਸਰੇ ਛੱਡ ਕੇ ਹੁਣ ਆਸਰੇ ਦੀ ਨਿੱਕੀ ਜਿਹੀ ਮਿਸਾਲ ਹੈ ਸਾਰਿਆਂ ਨੂੰ ਪਤਾ ਹੈ ਕਿ ਦਰੋਸਤੀ ਦੇ ਜਦੋਂ ਕੱਪੜੇ ਲਾਉਣ ਲੱਗੇ ਹੈ ਤੇ ਉਹ ਇਸ਼ਟ ਸੀ ਕ੍ਰਿਸ਼ਨ ਮਹਾਰਾਜ ਜੋ ਕ੍ਰਿਸ਼ਨ ਆਏ ਕ੍ਰਿਸ਼ਨ ਕ੍ਰਿਸ਼ਨ ਮੰਤਰੋਂ ਮੂੰਹ ਬੋਲੀ ਜਾਂਦੀ ਸੀ ਕ੍ਰਿਸ਼ਨ ਕ੍ਰਿਸ਼ਨ ਪਰ ਉਹ ਤਾਂ ਜਿਹੜੇ ਸੀ ਉਹਨੂੰ ਲਾਈ ਜਾਂਦੇ ਸੀ ਇੱਥੇ ਹਾਂ ਤੇ ਫਿਰ ਉਹ ਪਹਿਲਾਂ ਉਹਨੇ ਘੁੱਟ ਕੇ ਫੜੀ ਧਿਆਨ ਕਰੋ ਸਾਰੀ ਘੁੱਟ ਕੇ ਫੜੀ ਵੀ ਉਹ ਤਾਂ ਉਦੋਂ ਵੀ ਜ਼ਿਆਦਾ ਤਾਕਤ ਖੋਹ ਲਈ ਤੇ ਉਹ ਦੰਦਾਂ ਚ ਫਲ ਲਈ ਉਹ ਦੰਦਾਂ ਤੋਂ ਵੀ ਖਿੱਚ ਕੇ ਕੱਟ ਲਈ ਤੇ ਜਦੋਂ ਦੇਖਿਆ ਵੀ ਹੁਣ ਮੈਂ ਮੇਰਾ ਆਸਰਾ ਖਤਮ ਹੋ ਗਿਆ ਹੈਂਡਸ ਅਪ ਹੋ ਗਿਆ ਹੈਂਡਸ ਅਪ ਕਦੋਂ ਹੁੰਦਾ ਜਦੋਂ ਆਪਣਾ ਆਪ ਨੂੰ ਹਵਾਲੇ ਕਰ ਦੇਵੇ ਬਸ ਜਦੋਂ ਹੈਂਡਸ ਅਪ ਹੋਇਆ ਵੀ ਹੁਣ ਮੈਂ ਆਪਣੇ ਉਹਦੇ ਪੰਜ ਸਾਵਨ ਸੀਗੇ ਉਹਨਾਂ ਵੱਲ ਚੱਕੀ ਕੋਈ ਇਹਨਾਂ ਚ ਮੈਨੂੰ ਛੁੜਾਊ ਉਹ ਵੀ ਚੁੱਪ ਕਰਦੇ ਜੋਗੇ ਨਾ ਰਹੇ ਪੇਕੇ ਵੱਲ ਚੱਕੀ ਉਹ ਵੀ ਹੈ ਹੋਰ ਸਾਰੇ ਪਾਸੇ ਚੱਕੇ ਮੇਰੀ ਮਦਦ ਕਰੇ ਕੋਈ ਕੋਈ ਵੀ ਨਾ ਪੌੜਿਆ ਚਲੋ ਕੋਈ ਨਾ ਪੌੜਿਆ ਸਾਰੇ ਆਪਣਾ ਜ਼ੋਰ ਵੀ ਲਾ ਲਿਆ ਆਪਣਿਆਂ ਦਾ ਵੀ ਜ਼ੋਰ ਲੱਗ ਗਿਆ ਤੇ ਫਿਰ ਉਹ ਚੀਜ਼ ਅੰਦਰੋਂ ਨਿਕਲੀ ਉਹ ਇੱਥੋਂ ਤੁਰੋਂ ਨਿਕਲੀ ਤੇ ਝੱਟ ਕ੍ਰਿਸ਼ਨ ਮਹਾਰਾਜ ਦੇ ਕਲਾ ਵਰਤ ਗਈ ਤੇ ਪਰੇਸ਼ਾਨ ਤੁਸੀਂ ਕਿਉਂ ਕੀਤਾ ਜੇ ਆਏ ਹੈ ਬੋੜੇ ਹੈ ਤੇ ਪਹਿਲਾਂ ਕਿਉਂ ਨੀ ਬੋੜੇ ਮੈਂ ਇੰਨੀ ਚ ਇੰਨਾ ਚਿਰ ਦੇ ਵਾਜਾਂ ਮਾਰਦੀ ਹੈ ਤਲੇ ਲੈਣੀ ਕਹਿੰਦੇ ਨਹੀਂ ਮੈਨੂੰ ਤਾਂ ਕੋਈ ਨੀ ਸੁਣਿਆ ਆਹੋ ਤੂੰ ਚੀਕ ਮਾਰੀ ਹੈ ਇਹ ਮੈਨੂੰ ਸੁਣੀ ਹੈ ਪਹਿਲਾਂ ਜੀ ਨਹੀਂ ਸੁਣੀ ਕੋਈ ਨੀ ਸੁਣੀ ਕਿਉਂ ਹਾਂਜੀ ਮੈਂ ਤਾਂ ਮਾਰਦੀ ਰਹੀ ਹੈ ਕਹਿੰਦੇ ਤੂੰ ਉਦੋਂ ਇੱਥੋਂ ਨੀ ਸੀ ਮਾਰਦੀ ਹਿੱਬੇ ਚੋਂ ਨੀ ਸੀ ਮਾਰਦੀ ਮੂੰਹ ਨਾਲ ਵੀ ਆਹ ਸਾਡਾ ਹਾਲ ਹੋ ਰਿਹਾ ਅਸੀਂ ਗੁਰੂ ਬਾਬੇ ਦੀ ਬਾਣੀ ਅਰਦਾਸਾਂ ਕਰਦੇ ਸਭ ਕੁਛ ਕਰਕੇ ਰਾ ਕੇ ਇੱਥੋਂ ਹੀ ਉਪਰੋ 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 ਨਹੀਂ ਅੰਦਰੋਂ ਚੀਕ ਨਹੀਂ ਨਿਕਲਦੀ ਤੇ ਜੋ ਚੀਕ ਨਿਕਲੀ ਅੰਦਰੋਂ ਹਿਰਦੇ ਵਿੱਚੋਂ ਉਦੋਂ ਫਿਰ ਹੈਂਡਸ ਅਪ ਹੋ ਕੇ ਯਾਦ ਰੱਖੋ ਹੈਂਡਸ ਅਪ ਹੋ ਕੇ ਮੈਂ ਨਹੀਂ ਹਾਂ ਨਹੀਂ ਨਹੀਂ ਕੁਛ ਮੋਰਾ ਅਵਸਰ ਨਜ਼ਰ ਰੱਖ ਲੈ ਸਦਨਾ ਜਨ ਤੇਰਾ ਮਜ਼ਬ ਕੀ ਆ ਦੇ ਵਾਸਤੇ ਹੈ ਇਹ ਮਜ਼ਬ ਹਾਂ ਜੀ ਸਾਰੀ ਉਮਰ ਪਾਠ ਕਰਦੇ ਰਹੋ ਸਾਰੀ ਉਮਰ ਹੋਰ ਕੁਛ ਕਰਦੇ ਹੋ ਸਾਧਨਾ ਕਰਦੇ ਰਹੋ ਸਾਰੀ ਉਮਰ ਕਰੇ ਚਲਕੀਆਂ ਬਚਾਉਂਦੇ ਰਹੋ ਕੁਛ ਕਰੀ ਜਾਓ ਭਾਈ ਉਹ ਇੱਥੋਂ ਤਾਂ ਕੁਛ ਨਿਕਲਦਾ ਹੀ ਨਹੀਂ ਇੱਥੇ ਤੇ ਪਹੁੰਚ ਨਹੀਂ ਇੱਥੇ ਤਾਂ ਹਉਮੈ ਹੈ ਨਿਰੀ ਹਉਮੈ ਹੈ ਇਹ ਹੈਂਡਸ ਅਪ ਤਾਂ ਹੁੰਦਾ ਨਹੀਂ ਤੇ ਕੰਪਲੀਟ ਤਰਾ 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 ਛੱਡੀ ਆਇਓ ਚੋ ਤੇ ਮਜੂ ਕੀ ਹੈ ਇਹ ਤੁਹਾਡੇ ਦਰਸ਼ਨਾਂ ਦੇ ਨਾਲ ਜਿਹੜੀ ਮੈਨੂੰ ਤਾਕਤ ਮਿਲੀ ਮੈਂ ਉਹ ਤੁਹਾਨੂੰ ਬੋਲਦਾ ਫਿਰ ਇਹ ਹਉਮੈ ਐਵੇਂ ਥੋੜੀ ਜਾਂਦੀ ਹੈ ਜਿੱਥੇ ਹਉਮੈ ਹੈਗੀ ਉੱਥੇ ਰੱਬ ਹੈ ਨੀ ਯਾਦ ਰੱਖੋ ਜਿੱਥੇ ਹਉਮੈ ਹੈਗੀ ਉੱਥੇ ਰੱਬ ਹੈ ਨੀ ਜਬ ਹਮ ਹੋਤੇ ਤਬ ਤੁਮ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਸੋ ਇਹ ਆਪਣੀ ਹਉਮੈ ਨੂੰ ਸਰੀਰ ਨੂੰ ਹਉਮੈ ਨੂੰ ਮੇਰੀ ਨੂੰ ਮੇਰਾ ਪੁੱਤ ਮੇਰਾ ਧੀ ਮੇਰਾ ਖਸਮ ਮੇਰਾ ਬੁਰਤੀ ਇਹ ਸਭ ਮੈਂ ਤੇ ਮੇਰੀ ਇਹ ਦੋਨੋਂ ਹੀ ਅੜਿੱਕਾ ਪਾ ਰਹੇ ਇਹਨਾਂ ਦੋਹਾਂ ਨੂੰ ਸਾਰੇ ਗੁਰੂ ਦੇ ਚਰਨ ਚ ਆ ਕੇ ਅਰਪਣ ਕਰ ਦਿਓ ਤੇ ਜਦੋਂ ਹੈਂਡਸ ਅਪ ਹੋਏ ਤੇ ਗੁਰੂ ਤਾਂ ਕੱਟ ਕੱਟ ਕੇ ਪਟ ਪਟ ਕੇ ਜਾਂਦਾ ਜਿੱਥੇ ਹਰ ਰਾਧੀਏ ਜਾਨ ਰੱਖੋ ਪਰ ਅੰਦਰੋਂ ਰਾਧੀਏ ਜਿੱਥੇ ਹਰ ਰਾਜੇ ਉੱਥੇ ਹਰ ਮਿੱਤ ਸਹਾਈ ਹੁੰਦਾ ਹੈ ਮਿੱਤ ਬਣ ਕੇ ਉੱਥੇ ਸਹਾਈ ਹੁੰਦਾ ਜਿਹਨਾਂ ਚਾਚੀ ਲੋਕਾਂ ਦਾ ਆਸਰਾ ਭਾਲਦੇ ਆ, ਲੋਕਾਂ ਨੂੰ ਸਹਾਈ ਤੇ ਉਹਨਾਂ ਚਿਰ ਨਹੀਂ ਉਹ ਸਹਾਈ ਹੁੰਦਾ। ਜਵਾਜਾ ਮਾਰੀ ਜਾਓ ਸੀ ਅੱਧਾ ਅੱਧਾ ਘੰਟਾ, ਲੋਕ ਥੱਕ ਜਾਂਦੇ ਆ। ਹਾਂ ਜੀ ਠੀਕ ਹੈ, ਇਹ ਮਜ਼ਬ ਹੈ ਨਾ, ਉਹ ਮਜ਼ਬ ਤਾਂ ਉਹ ਹੈ ਜਿਹੜਾ ਤੁਹਾਨੂੰ ਉਹਦੇ ਨਾਲ ਮਿਲਾ ਦੇਵੇ। ਮਜ਼ਬ ਕੀ ਚੀਜ਼ ਹੈ? ਇੱਕ ਜ਼ਰੀਆ ਹੈ ਰੱਬ ਨੂੰ, ਜੀਵ ਨੂੰ, ਇਹ ਜੀਵ ਨੂੰ ਮਿਲਾਉਣ ਵਾਸਤੇ। 84 ਲੱਖ ਜੂਨਾਂ ਨੂੰ ਲੋੜ ਨਹੀਂ ਮਜ਼ਬ ਦੀ, ਉਹਦਾ ਸਹਿ ਸਭਾ ਆਪਣੇ ਰੱਬ ਨਾਲ ਮਿਲੇ ਹੋਏ ਹੈ, ਉਹਦਾ ਹੁਕਮ ਵਿੱਚ ਰਹਿੰਦੇ ਹੈ, ਇਸ ਕਰਕੇ ਉਹ ਸਹਿ ਸਭਾ ਉਹਨਾਂ ਦੇ ਪਰਮਾਰਥ ਹੋ ਰਿਹਾ। ਇਹ ਸਾਡੇ ਵਾਸਤੇ ਹੈ ਨਾ, ਤੇ ਫਿਰ ਜਿਹੜਾ ਮਜ਼ਹਬ ਉਹਨੂੰ ਮਜ਼ਹਬ ਕਹਿ ਲਓ, ਉਹਨੂੰ ਧਰਮ ਕਹਿ ਲਓ, ਉਹਨੂੰ ਕੁਛ ਵੀ ਨਾ ਕਹੋ, ਚਲੋ ਜਿਸ ਚੀਜ਼ ਤੁਹਾਨੂੰ ਜੋੜਦੀ ਹੈ ਰੱਬ ਨਾਲ ਜੋੜਦੀ ਹੈ, ਬਸ ਉਹੀ ਗਨੀਮਤ ਹੈ, ਉਸ ਉਹੀ ਮਜ਼ਹਬ ਹੈ, ਉਹੀ ਧਰਮ ਹੈ, ਉਹੀ ਕਰਮ ਕਾਂਡ ਹੈ, ਜੋ ਕੁਛ ਵੀ ਹੈ ਉਹੀ ਹੈ ਜੇ ਰੱਬ ਨਾਲ ਜੋੜੇ। ਜੇ ਰੱਬ ਨਾਲ ਨਾ ਜੋੜੇ ਤੇ ਅਸੀਂ ਇੰਨਾ ਕੁਛ ਕਰਕੇ, ਇੰਨੇ ਔਖੇ ਹੋ ਕੇ, ਇੰਨਾ ਕੁਛ ਕਰ ਆ ਕੇ ਰੱਬ ਦਾ ਨੇੜੇ, ਉਹ ਸਾਡੇ ਜੀਵਨ ਤਾਂ ਬਦਲੀ ਹੋਣਾ ਜਦੋਂ ਰੱਬ ਇੱਥੇ ਆ ਵਸਿਆ। ਹੁਣ ਸਾਡੇ ਖਾਵੇਂ ਵਸੀ ਹੈ, ਖਾਵੇਂ ਵਿੱਚ ਅਸੀਂ ਕਰਮ ਕਰਦੇ ਹਾਂ, ਕਰਮ ਕਰਕੇ ਭੁਗਤਦੇ ਹਾਂ, ਦੁਖੀ ਹੁੰਦੇ ਹਾਂ, ਕਲੇਸ਼ ਕਰਦੇ ਹਾਂ। ਜਦੋਂ ਇੱਥੇ ਰੱਬ ਵਸ ਗਿਆ ਫਿਰ ਤਾਂ ਸਾਡਾ ਤਾਂ ਕੁਛ ਨਹੀਂ ਰਹੇਗਾ, ਉਹ ਫਿਰ ਅਸੀਂ ਫਿਰ ਅਸੀਂ ਜਿਹੜੇ ਕਰਮ ਕਰਨੇ ਬੁੱਥੜ ਬਣ ਜਾਣਾ। ਉਹ ਗੁਰੂ ਨਾਨਕ ਆਪ ਕਰਾਏਗਾ, ਹਾਂ ਨਹੀਂ ਮੈਂ ਨਹੀਂ, ਹਾਂ ਨਹੀਂ ਨਹੀਂ ਕੁਛ। ਖੈਰ ਹੁਣ ਆਪਾਂ ਇਹ ਦੇਖਣਾ ਹੈ ਕਿ ਅਸੀਂ ਜੋ ਕੁਛ ਕਰਦੇ ਹੈਗੇ ਉਹ ਸਭ ਕੁਛ ਹੋਂ ਵਿੱਚ ਹੈ, ਰੱਬ ਦੂਰ ਨਹੀਂ ਹੈ, ਰੱਬ ਲੁਕਿਆ ਬੈਠਾ ਹੈ, ਸਾਡੇ ਨਾਲ ਲੁਕ ਮਚਾਈਆਂ ਖੇਲਦਾ ਹੈ। ਉਹ ਕਹਿੰਦਾ ਲੱਭੋ ਮੈਨੂੰ, ਉਹ ਲੱਭਣ ਦੀ ਆਵਾਜ਼ ਹਰ ਇੱਕ 430 ਵਿੱਚ ਭਰੀ ਪਈ ਹੈ, ਨਾਲ ਜੁਗਤੀ ਵੀ ਦੱਸਦੀ ਹੈ ਇਉਂ ਲੱਭਦਾ। ਤੇ ਅਸੀਂ ਤਾਂ ਭਰੀ ਜਾਂਦੇ ਹਾਂ, ਖੰਡ ਪਾਠੀ ਫਸਟ ਕਲਾਸ ਹੈ, 40 ਸਵੇ ਕਰ ਲੈਂਦਾ ਕੀਰਤਨੀਆਂ। ਹਾਂਜੀ ਬੜਾ ਸੋਹਣਾ ਕੀਰਤਨੀਆਂ, ਲੋਕ ਐਂ ਝੂਲਣ ਲੱਗ ਪੈਂਦੇ ਆ ਤੇ ਮਗਰੂ ਪਤਾ ਲੱਗ ਉਦੋਂ ਲੱਗਦਾ 1 ਘੰਟੇ ਦਾ 100 ਜੇ ਕੱਟ ਦੇਵੇ ਤਾਂ ਉਹ ਵਾਪਸ ਕਾਰ ਜੋ ਖੋਲ੍ਹ ਕੇ ਦੇਖ ਰਿਹਾ ਉਹ ਦਿਲ ਵਾਫਾ ਬੰਦ ਕਰਕੇ ਦੇ ਦਿੰਦੇ ਆ। ਜੋ ਰਾਤ ਗਿਣਦਾ ਛੇਤੀ ਹੁੰਦੀ ਹੈ, ਦੇਖਣ ਕਿੰਨੇ ਹੈ ਉਹ ਦੇਖਦਾ ਤਾਂ ਉਹਦੇ ਜੋ ਨਿਕਲੇ 2000 100 ਕੱਟ ਹੈਗਾ ਵਾਪਸ। ਫਿਰ ਇਸ ਹਾਲਤ ਵਿੱਚ ਇਹ ਫਿਰ ਰੱਬ ਕਿੱਥੋਂ ਮਿਲੇ? ਚਲੋ ਉਹਨਾਂ ਨੂੰ ਨਹੀਂ ਮਿਲਿਆ ਜਿਹੜੇ ਸਾਡੇ ਵਿਚੋਲੇ ਹੈ, ਤੇ ਸਾਨੂੰ ਕਿੱਥੋਂ ਮਿਲ ਜਾਏਗਾ ਰੱਬ? ਰੱਬ ਕਿਸੇ ਨੂੰ ਬਾਣੀ ਸਾਕ ਮੁਕੰਮਲ ਹੈਗੀ, ਜੋ ਕੁਛ ਬਾਣੀ ਕਹੇ ਸੇਵਕ ਜਨ ਮੰਨ। ਤੇ ਫਿਰ ਕੀ ਹੋਊ? ਪ੍ਰਤੱਖ ਗੁਰੂ ਨਿਸ਼ਤਾ, ਪ੍ਰਤੱਖ ਹੋ ਕੇ ਤੁਹਾਡੇ ਘਰ ਸਾਰੇ ਘਰ, ਫਿਰ ਤੁਹਾਡੇ ਘਰ ਤਾਂ ਰਹਿਣੇ ਨੀ। ਸਵਾਲ ਤਾਂ ਇਹ ਹੈ ਫਿਰ ਤੁਹਾਡੇ ਕਾਰਜ ਨੀ, ਉਹ ਸਾਰੇ ਕਾਰਜ ਫਿਰ ਗੁਰੂ ਦੇ ਬਣ ਜਾਣਗੇ, ਤੇ ਗੁਰੂ ਨੇ ਤਾਂ ਆਪਣਾ ਕਾਰਜ ਕਰਨਾ ਹੀ ਹੋਇਆ। ਕੀ ਕਹਿਣਾ ਹੈ, ਇਹ ਬਾਣੀ ਤੋਂ ਆਈ ਹੈ, ਸਾਨੂੰ ਇੰਨੀ ਬਖਸ਼ਿਸ਼ ਹੋਈ ਹੈ, ਇਹਦੇ ਹੁੰਦਿਆਂ ਇਹਨੂੰ ਪੜ੍ਹਨ ਵਾਲੇ ਐਂ ਮਾਇਆ ਦੇ ਵਿੱਚ ਰੁਲਦੇ ਸਨ, ਮੈਂ ਮੇਰੀ ਚ ਰੁਲਦੇ ਸਨ, ਦੁਖੀ ਹੁੰਦੇ ਸਨ, ਖਲ ਜਗਨ ਵਿੱਚ ਗੁਆਚੇ ਰਹਿਣ ਤਾਂ ਬਹੁਤ ਅਫਸੋਸ ਦੀ ਗੱਲ ਹੈ, ਬਹੁਤ ਅਫਸੋਸ ਦੀ। ਇਹਦਾ ਮਤਲਬ ਇਹ ਹੈ ਕਿ ਬਾਣੀ ਦੇ ਅਸੀਂ ਕਰਨੀ ਨਹੀਂ ਲੱਗੇ, ਬਾਣੀ ਨੂੰ ਗੁਰੂ ਨਹੀਂ ਮੰਨਿਆ। ਜਿੱਦਣ ਬਾਣੀ ਨੂੰ ਗੁਰੂ ਮੰਨ ਲਿਆ ਤੇ ਸਾਡਾ ਤਾਂ ਰਵੱਈਆ ਹੀ ਹੋਰ ਕੁਛ ਹੋ ਜਾਏਗਾ, ਤਾਂ ਉਹਦੀ ਚਲੇ ਜਾਂਦੀ ਹੈ ਕੁੜੀ, ਤਾਂ ਉਹਦਾ ਰਵੱਈਆ ਉਹਦੀ ਆਦਤ ਸਭ ਕੁਛ ਬਦਲਣਾ ਪੈਂਦਾ, ਸਭ ਕੁਛ ਬਦਲਣਾ ਪੈਂਦਾ। ਇਸ ਕਰਕੇ ਜਦੋਂ ਅਸੀਂ ਬਾਣੀ ਸਾਡੇ ਅੰਦਰ ਵਸ ਗਏ ਤਾਂ ਸਾਡਾ ਸਭ ਕੁਛ ਬਦਲ ਜਾਏਗਾ। ਹਾਂ ਬਈ ਇਹਨੇ ਮਜ਼ਬ ਉਤਾਰ ਲਿਆ, ਮਜ਼ਬ ਕੀ ਆ? ਬਾਣੀ ਨੂੰ ਦਾ ਹੁਕਮ ਮੰਨਣਾ, ਬਾਣੀ ਦਾ ਹੁਕਮ ਮੰਨਣਾ ਹੀ ਮਜ਼ਬ ਹੈ। ਇਹ ਬਾਣੀ ਦੁਆਰਾ ਹੀ ਅਸੀਂ ਸਿੱਖ ਬਣ ਰਹੇ ਹਾਂ, ਇਸ ਕਰਕੇ ਇਹ ਬਾਣੀ ਨੂੰ ਇੱਕ ਤਰੋਂ ਆਈ ਬਖਸ਼ਿਸ਼ ਹੈ ਤੁਹਾਡੇ ਵਾਸਤੇ। ਇਹ ਬਾਣੀ ਸਾਨੂੰ ਰਿਲੀਜਨ ਸਿਖਾਉਂਦੀ ਹੈ, ਜੇ ਬਾਣੀ ਤੋਂ ਬਗੈਰ ਉਹ ਸਾਰਾ ਸੰਤਾਂ ਦੇ ਮਗਰ ਪੈ ਕੇ ਐਂ ਕਰਿਆ ਕਰੋ, ਐਂ ਕਰਿਆ ਕਰੋ। ਆਪ ਹੀ ਉਹ ਅੱਜ ਲੇਖ ਜਿਹੜਾ ਪੜਿਆ ਹੈ ਇਹ ਐਵੇਂ ਨਹੀਂ ਲਿਖਿਆ ਗਿਆ, ਇਹ ਕਿਸੇ ਮੈਂ ਹੁਣੇ ਮੇਰੇ ਨਾਲ ਆਪ ਦਿੱਤੀ ਹੋਈ ਹੈ। ਆ ਹੁਣੇ ਮੈਨੂੰ ਉੱਥੋਂ ले ली तू किसे महापुरुष ने अपने आप महापुरुष खुआ चिट्ठी आई है ब्रह्म ज्ञानी का थोड़ा सर्टिफिकेट मेरे को तरो आया होया आके ले जाओ। तो भाई तू कौन है ब्रह्म ज्ञानी का सर्टिफिकेट देने वाला नाले ब्रह्म ज्ञान का सर्टिफिकेट कागजा से लिखा जाता जे कागजा से लिखे गया था वो ब्रह्म ज्ञानी है वो तो अंतरात्म है अंतरात्म कोई रंग है कोई रस है ये ब्रह्म ज्ञान है छेती आओ गीता के वक्त चला जाएगा ये है वो है आप आओ मैं तुम दसा भी इसे तरह इन्हें पाठ करो इना ये करो फलाना करो तब क्या करो ऐने आप भी कर्म करना छोड़ते असि भी कर्म करना पै छे इसे करके रब नहीं लभदा ये तरले है पर गुरु बाबे ने जरा सानू मदद दिखाया है स्पष्ट है सिमरो 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 सुख पावो नानक को रोज पढ़ रहे हैं आप नानक को गुरु ना गुरु ने नानक को गुरु यह मत दीनी मेनू गुरु ने एक मत दीती है ए मत केरी मत जप हर पाव जल तरन रोज पढ़ते हैं भाई कहू मारना भाई उसे फल पाओ जल करना सामने तो गल ही नहीं मुकदिया सारा जी कपड़ा कितो लिया किन्ने आया जेवर के फलाना है चमका और मसा ने कालिया कालिया सूतिया बनाई ईरखा दवाई सारा दिन पड़े तो जप हर कि हो जाए लिखा पढ़िया करो ध्यान बाणी पढ़िया करो ध्यान फिर उसे अमल करने की कोशिश करो नहीं तो सब कुछ पढ़े पढ़ाया पढ़े क्या हुई जो सहज ना मिलियो तो ही।